गौरी कबीर जी पंच पदे ज्यों जल छोड़ बाहर पयो मीना पूर्व जन्म हो तप काहिना।
लो भगत कबीर जी हुण अगे पंच पदे पंच पदियां वाला शब्द उचारण कर रहे हन। ओ थले एक छोटा जा ब्रीक अंक दो लिखिया होया है। एदे बारे महापुरख विचार दसदे सन भी ये पंच पदे शब्द अगे दो आ रहे ने भी दो गिनती विच होणगे। इस लई भगत कबीर जी पंच पदे शब्द उचारण कर रहे हन भी इह जिहड़ा शब्द है भगत कबीर जी ने कदों ते किथे उचारण कीता इहदे बारे महापुरख संप्रदाय विच इह उथानका दसदे हन कि भगत कबीर जी दा जन्म कांशी विच होया। तकरीबन 120 साल दी उन्हां दी उमर सी। सारा समां कांशी दे विच ही लंघाया पर जदों उन्हां दा अंत समां नेड़े आया कुछ पंडित लोगां ने आके ताने मेहने मारने शुरू कर दिते। कहण लगे भगत जी सानू पता है तुसी कांशी विच क्यों रहिंदे हो क्योंकि थानू इस गल दा पता है कांशी मरणांत मुक्ति भी कांशी विच मर के सानू मुक्ति मिल जावेगी इसलिए तुसी कांशी विच रहिंदे हो। भगत जी कहण लगे साडा इस ख्याल दे नाल कोई संबंध नहीं है ये ते ठीक है तुसी आम लोगां नू वहम परम पाया होया है भी कांशी विच मर के मुक्ति मिलदी है पर असी इस वहम परम नू बिलकुल प्रवान नहीं करदे। ओ कहिंदे जे तुसी इस नू नहीं प्रवान करदे फिर कांशी विच क्यों रहिंदे हो किधरे होर चले जाओ। भगत कबीर जी कहिंदे चलो ए भी चैलेंज थोड़ा सानू प्रवान है तुसी दसो असी किथे जाइए। कहण लगे फिर एक मगहर धरती है जिसनू हड़म्बा भी कहिंदे ने और उन्हू श्राफ मिलिया होया तुसी उत्थे जाओ फिर असी मन्नांगे भी हां तुसी भगती कीती है। भगत कबीर जी कहण लगे कोई गल नहीं सानू ते कांशी ते मगहर धरती दोवे एक बराबर प्रतीत हो रहे ने सानू कोई फर्क नहीं पैंदा। ते भगत कबीर जी आंदे समय कांशी दा निवास छड के मगहर धरती हड़म्बा धरती दसदे ने इह गोरखपुर दे नेड़े पैंदी है और उत्थे चले गए। इहदे बारे इह भी एक पौराणिक कथा प्रचलित है कहिंदे ने जदों शिवजी ने कांशीपुरी वसाई उधर दूजे पासे व्यास जी ने भी इह जिहड़ी मगहर धरती ते अपनी एक पुरी वसाउण दा तरदद आरंभ कर दिता ते हुण शिवजी नूं फिकर पै गया किधरे ए ना होवे जिन्ने कांशी दे विद्यार्थी ने बड़े बड़े पंडित ने ओ सारे उत्थे चले जाण क्योंकि ब्यास जी दा अपने समय दे विच बहुत वड्डा प्रभाव सी। 100,000 उन्हां दे अपने निजी विद्यार्थी सन सिख्यार्थी सन जिहड़े उन्हां कोलों विद्या हासिल करदे सन ते हुण कांशी नूं फिकर पै गया शिवजी नूं फिकर पै गया भी किधरे कांशी दी महानता ना घट जावे बड़े बड़े विद्वान ते विद्यार्थी किधरे ब्यास दे कोल ना चले जाण। उन्हें अपने पुत्र गणेश नूं इस गल लई उकसाया कहण लगा पुत्र गणेश बई तूं बड़ा सियाणा है मैनूं तेरे ते बड़ा माण है तूं कोई एहो जा ढंग बना जिवें कि उस मगहर धरती नूं कोई ना कोई श्राफ मिल जावे उत्थे कोई जावे ही ना। गणेश कहण लगा पिता जी कोई गल नहीं। गणेश भी ब्यास दे कोल विद्यार्थी जाके बन के पढ़न लग पिया ते पढ़दियां पढ़दियां इहने एक दिन ब्यास जी नूं सवाल कीता कहण लगा ब्यास जी जिहड़ा इत्थे मरेगा उहनूं की मिलेगा। ते ब्यास जी कहण लगा जिहड़ा मगहर धरती ते मरेगा उहनूं बैकुंठ मिलेगा उहनूं मुक्ति मिलेगी। थोड़े चिर बाद फिर कहण लगा ब्यास जी जिहड़ा इत्थे मरेगा उहनूं की मिलेगा। उहनूं थोड़ी जिही सुभा दे विच उहदे तलखी आई कहण लगा मैं तैनूं अगे दस्सते दित्ता वी जिहड़ा इत्थे मरेगा उहनूं मुक्ति मिलेगी ਉਹ ਬੈਕੁੰਠ ਵਿੱਚ ਚਲਿਆ ਜਾਵੇਗਾ। ਥੋੜੀ ਦੇਰ ਬਾਅਦ ਕਿਉਂਕਿ ਕਹਾਉਣਾ ਤਾਂ ਕੁਝ ਹੋਰ ਚਾਹੁੰਦਾ ਸੀ ਤੇ ਇਹਨੇ ਫਿਰ ਜਾ ਕੇ ਕਹਿ ਦਿੱਤਾ हे ब्यास जी, जेड़ा इत्थे मरेगा उनू की मिलेगा? ते उने खिज के गुस्से विच आके कह दिता, जेड़ा इत्थे मरेगा वह गधा बनेगा। अक के कह दिता। ये गल उहदे मूहों कढवाउणी सी शिव जी ने, ते गणेश राही ये सारा उसने चक्कर चलाया। ते जदों ब्यास दे मूहों ये गल निकल गई भी जेड़ा इत्थे मरूगा गधा बनूगा, ते फिर जिहड़े शिवजी दे भगत सन उन्होंने प्रचार कर दिता भी जिहड़ा हुण इत्थे रहूगा वह गधा बनूगा, इत्थे रहना नहीं चाहीदा। ब्यास दी सारी पुरी जिहड़ी मगहर धरदी सी उजड़ गई, लोग डरदे मारे उत्थे रहणों ही हट गए। ये ते एक सी ते उन्हां दा एक नाटक, एक धोखा, एक ड्रामा। पर हुण भगत जी ने लोकां दे वहमां भरमां नूं दूर करना सी, इसे लिए भगत जी जान बुझ के कांशी छड के मगहर धरती चले गए। ते लोकां ने तरह तरह दीआं गल्लां कीतीआं, जो कुछ लोग कहिंदे सन ते भगत कबीर जी ने इस शब्द विच अंकित कर दिता, अब कहो राम कवन गत मोरी, तजिले बनारस मत पई थोरी रहाओ। भगत कबीर जी कहिंदे ने कि हे वाहिगुरु जी, लोकी ये गल आखदे ने बई हुण ये कबीर ने तजीले बनारस बनारस कांशी दा रहना त्याग दिता, मत पई थोड़ी। लोकी कहिंदे ने भी इन्हां दी मत थोड़ी हो गई है, अगे ते बड़े स्याणे सन भी हुण इन्हां दी मत नूं पता नहीं की हो गया है, पता नहीं इन्हां ने कांशी विच रहना क्यों छड दिता है। ते पर भगत कबीर जी कहिंदे ने, लोक तां जो मर्जी पए कहण, ते पर मैनू तेरे ते भरोसा है, तेरी भगती ते माण है। अब को राम कवन गत मुरी, हे वाहिगुरु लोकी आखदे ने हुण मेरी की हालत होवेगी, कि मैं उत्थे मगहर जाके मरांगा, मेरी बेगति होवेगी, मैं गधा बनांगा। लोग इस तरह दीआं गल्लां कर रहे ने, पर मैं इन्हां झूठियां गल्लां दे विच कदे विश्वास नहीं करदा। लो भगत कबीर जी आरंभ तो फरमाउंदे हन,
गौड़ी कबीर जी पंचपदे, ज्यो जल छोड़ बाहर पयो मीना, पूर्व जन्म हो तप काहीना।
लो भगत जी जो लोग गल्लां कर रहे सन ओही इस शब्द विच अंकित कर रहे हन। भगत जी कहिंदे ने, लोक मैनू ये आखदे ने पूर्व जन्म हो तप काहीना, मैं पिछले जन्मां दे विच तपदा हीना सी, पाव मैं कोई तप नहीं कीता, कोई जप नहीं कीता, कोई कालना नहीं काली, कोई भगती नहीं कीती पिछले जन्म दे विच, जिसदा सदका हुण ओदा फल ए मिलिया है कि मैं कांशी तो बाहर चलिया गया हां। ओ कांशी जिथे मर के मुक्ति मिलनी सी, मैं ओनू छड के बाहर चलिया गया हां। किवें? ज्यों जल छोड बाहर पयो मीना, जिवें कोई मछ पानी नूं छड के, पानी दे तलाह नूं छड के बाहर चलिया जावे, ते ओहदी हालत बड़ी तरस योग बन जांदी है, तड़फदा है, जिंद जान उसकी टुटदी है। इसे तरह मेरी हालत हो गई है।
अब कहो राम कवन गत मोरी, तजिले बनारस मत पई थोरी रहाओ।
लो भगत जी कहिंदे ने, हे वाहिगुरु हुण मेरी की हालत होवेगी, मैं ते भगती कीती है, मैं तेरा नाम जपिया है, मैं तेरा सिमरन कीता है, मैनू ते इस गल ते विश्वास है कि मेरी जरूर मुक्ति होवेगी। पर लोकी तां इह गल आखदे ने ना, तजीले बनारस मत पई थोरी, भी कबीर दी तां माती थोड़ी हो गई, अगे ते बड़ा सियाणा सी, पता नहीं इहदी मत नूं की हो गया, तजीले बनारस इहने बनारस नूं क्यों छड दिता, कांसी दा निवास क्यों छड दिता। लोग तरह तरह दीआं गल्लां कर रहे हन।
सगल जन्म शिवपुरी गवाया, मरती बार मगर उठिया।
रहाओ विश्राम दे के भगत जी कहिंदे ने, लोकी ये गल आखदे ने, सारा जन्म शिवपुरी बनारस दे विच उहने गवा दिता, ते मरती बार जदों मरण दा वेला आया, मगहर उठाया, ते मगहर जिहड़ी हड़ंबा धरती सी, सराफी हुई धरती सी, उथे उठ के आ गया।
बहुत वर्ष तप किया काशी, मरण पया मगहर की बासी।
लो लोकी ये गल आखदे ने, बहुत वर्ष तप किया काशी, पहला ता देख लो भगत कबीर जी ने कांशी विच रह के बहुत साल तप किया, क्योंकि लगभग 120 ਸਾਲ ਦੇ ਕਰੀਬ ਪੱਗ ਜੀ ਦੀ ਉਮਰ ਸੀ ਤੇ ਹੁਣ ਇੰਨਾ ਸਮਾਂ ਉੱਥੇ ਕੰਸ਼ੀ ਵਿੱਚ ਰਹਿ ਕੇ ਮਹਾਨ ਤਪ ਕੀਤਾ। ਮਰਨ ਪਿਆ ਮਗਹਰ ਕੀ ਵਾਸੀ, ਜਦੋਂ ਮਰਨ ਦਾ ਵੇਲਾ ਆਇਆ ਤੇ ਉਸ ਵੇਲੇ ਮਗਹਰ ਦਾ ਵਾਸੀ ਬਣ ਗਿਆ। ਉਸ ਵੇਲੇ ਹੜੰਬਾ ਧਰਤੀ ਤੇ ਚਲਿਆ ਗਿਆ ਹੈ।
ਕਾਂਸੀ ਮਗਹਰ ਸਮ ਵਿਚਾਰੀ, ਓਸੇ ਭਗਤ ਕੈਸੇ ਉਤਰਸ ਪਾਰੀ।
ਲੋ ਭਗਤ ਕਬੀਰ ਜੀ ਕਹਿੰਦੇ ਨੇ ਕਾਂਸੀ ਮਗਹਰ ਸਮ ਵਿਚਾਰੀ, ਜਿਹੜੀ ਮੇਰੀ ਦ੍ਰਿਸ਼ਟੀ ਹੈ ਉਹਦੇ ਵਿੱਚ ਕਾਂਸੀ ਤੇ ਮਗਹਰ ਜਿਹੜੀ ਹੜੰਬਾ ਧਰਤੀ ਹੈ, ਕਾਂਸੀ ਨੂੰ ਮੁਕਤੀ ਦਾ ਵਰਦਾਨ ਹੈ ਤੇ ਮਗਹਰ ਧਰਤੀ ਨੂੰ ਸਰਾਪ ਹੈ ਵੀ ਜਿਹੜਾ ਉੱਥੇ ਮਰੇਗਾ ਗਧਾ ਬਣੇਗਾ। ਪਰ ਮੈਂ ਤੇ ਕਾਂਸੀ ਤੇ ਮਗਹਰ ਹੜੰਬਾ ਧਰਤੀ ਇੱਕ ਸਮਾਨ ਹੀ ਵਿਚਾਰਨਾ ਕੀਤੀ ਹੈ। ਹੋਸ਼ੀ ਭਗਤ ਕੈਸੀ ਉਤਰਸ ਪਾਰੀ, ਜਿਹੜੀ ਭਗਤੀ ਹੋਸ਼ੀ ਭਗਤੀ ਕਰਦੇ ਨੇ ਉਹ ਇਸ ਭਾਵ ਸਾਗਰ ਤੋਂ ਕਿਵੇਂ ਪਾਰ ਉਤਰ ਸਕਦੇ ਨੇ, ਨਹੀਂ ਪਾਰ ਉਤਰ ਸਕਦੇ। ਇਹਦਾ ਮਤਲਬ ਇਹ ਹੈ, ਭਗਤ ਕਬੀਰ ਜੀ ਕਹਿੰਦੇ ਨੇ ਅਸਲੀ ਜਿਹੜਾ ਪਾਰੋ ਤਾਰਾ ਹੈ ਉਹ ਭਗਤੀ ਨਾਲ ਹੋਣਾ। ਜਿਹੜੇ ਲੋਕ ਕਾਂਸ਼ੀ ਵਿੱਚ ਰਹਿ ਕੇ ਪਖੰਡ ਦੀ ਭਗਤੀ ਕਰਦੇ ਨੇ, ਦਿਖਾਵੇ ਦੀ ਭਗਤੀ ਕਰਦੇ ਨੇ, ਉਹ ਕਦੇ ਮੁਕਤ ਨਹੀਂ ਹੋ ਸਕਦੇ। ਹਾਂ, ਜਿਹੜੇ ਮਗਹਰ ਧਰਤੀ ਤੇ ਜਾ ਕੇ ਕਿਸੇ ਵੀ ਧਰਤੀ ਦੇ ਹਿੱਸੇ ਤੇ ਜਾ ਕੇ ਜੇ ਕੋਈ ਸੱਚੀ ਭਗਤੀ ਕਰਦਾ ਹੈ, ਮਨੋ ਤਨੋ ਸੱਚੀ ਸੁੱਚੀ ਭਗਤੀ ਕਰਦਾ ਹੈ, ਉਹੀ ਪਾਵ ਸਾਗਰ ਤੋਂ ਪਾਰ ਹੁੰਦਾ ਹੈ। ਤੇ ਜਿਹੜੀ ਹੋਸ਼ੀ ਭਗਤੀ ਹੈ, ਸ਼ਿਵ ਜੀ ਦੀ ਉਪਾਸਨਾ ਹੈ, ਉਹ ਕਿਸੇ ਨੂੰ ਕਿਵੇਂ ਪਾਵ ਸਾਗਰ ਤੋਂ ਪਾਰ ਕਰ ਸਕਦੀ, ਨਹੀਂ ਕਰ ਸਕਦੀ।
ਕਹੋ ਗੁਰ ਗਜ ਸਿਵ ਸਭ ਕੋ ਜਾਣੈ, ਮੁਆ ਕਬੀਰ ਰਮਤ ਸ੍ਰੀ ਰਾਮੈ।
ਲੋ ਭਗਤ ਕਬੀਰ ਜੀ ਕਹਿੰਦੇ ਨੇ ਜਿਹੜੀ ਇਹ ਗੱਲ ਮੈਂ ਕੀਤੀ ਹੈ ਨਾ, ਕਹੋ ਭਗਤ ਕਬੀਰ ਜੀ ਕਹਿੰਦੇ ਨੇ ਵੀ ਮੈਂ ਇਹ ਗੱਲ ਆਖ ਰਿਹਾ ਹਾਂ। ਗੁਰ ਦਾ ਅਰਥ ਹੈ ਬਿਆਸ, ਗਜ ਦਾ ਅਰਥ ਹੈ ਗਣੇਸ਼, ਉਹਦੇ ਹਾਥੀ ਦਾ ਮੂੰਹ ਲੱਗਿਆ ਹੋਇਆ, ਗਜ ਹਾਥੀ ਨੂੰ ਕਹਿੰਦੇ ਨੇ। ਤੇ ਸ਼ਿਵ ਜੀ ਸਭ ਕੋ ਜਾਣੈ ਵੀ ਇਸ ਗੱਲ ਨੂੰ ਹਰ ਕੋਈ ਜਾਣਦਾ ਹੈ, ਵਿਆਸ ਨੂੰ ਵੀ ਪਤਾ ਹੈ, ਗਣੇਸ਼ ਨੂੰ ਵੀ ਪਤਾ ਹੈ, ਸ਼ਿਵ ਜੀ ਨੂੰ ਵੀ ਪਤਾ ਹੈ। ਸ਼ਿਵ ਜੀ ਨੇ ਕਾਂਸ਼ੀਪੁਰੀ ਵਸਾਈ ਸੀ ਤੇ ਵਿਆਸ ਨੇ ਮਗਹਰ ਧਰਤੀ ਵਸਾਈ ਸੀ ਤੇ ਗਣੇਸ਼ ਨੇ ਸਰਾਪ ਦੁਆਇਆ ਸੀ, ਇਹ ਸਾਰੇ ਇਸ ਗੱਲ ਨੂੰ ਜਾਣਦੇ ਨੇ। ਮੁਆ ਕਬੀਰ ਰਮਤ ਸ੍ਰੀ ਰਾਮ ਹੈ, ਤੇ ਜਿਹੜਾ ਕਬੀਰ ਭਗਤ ਸੀ ਉਹ ਹੜੰਬਾ ਧਰਤੀ ਤੇ, ਮਗਹਰ ਧਰਤੀ ਤੇ, ਸਰਾਫੀ ਹੋਈ ਧਰਤੀ ਤੇ ਸ੍ਰੀ ਰਾਮ ਸ਼੍ਰੋਮਣੀ ਰਾਮ ਰਾਮ ਜਪਦਾ ਹੋਇਆ ਉੱਥੇ ਚੜ੍ਹਾਈ ਕਰ ਗਿਆ। ਇਸ ਲਈ ਮੈਂ ਤੇ ਲੋਕਾਂ ਦੇ ਵਹਿਮਾਂ ਭਰਮਾਂ ਨੂੰ ਖੰਡਣ ਦੇ ਲਈ ਕਾਂਸ਼ੀ ਦਾ ਨਿਵਾਸ ਛੱਡ ਕੇ ਮਗਹਰ ਧਰਤੀ ਤੇ ਆ ਕੇ ਵਸਿਆ ਹਾਂ ਤੇ ਫੈਸਲਾ ਕੀਤਾ ਕਿ ਮੈਂ ਮਗਹਰ ਧਰਤੀ ਵਿੱਚ ਹੀ ਜਾ ਕੇ ਸ਼ੀਰ ਛੱਡਾਂਗਾ, ਅਕਾਲ ਚਲਾਣਾ ਕਰਾਂਗਾ। ਤੇ ਲੋਕ ਇਸ ਗੱਲ ਨੂੰ ਸਮਝਣਗੇ ਜੇ ਕਬੀਰ ਭਗਤ ਕਾਂਸ਼ੀ ਵਿੱਚ ਰਹਿਣ ਵਾਲਾ ਮਗਹਰ ਧਰਤੀ ਤੇ ਵਾਹਿਗੁਰੂ ਦਾ ਨਾਮ ਜਪ ਕੇ ਮੁਕਤ ਹੋ ਗਿਆ ਤੇ ਅਸੀਂ ਕਿਉਂ ਨਹੀਂ ਮੁਕਤ ਹੋ ਸਕਦੇ। ਮੁਕਤੀ ਤਾਂ ਨਾਮ ਨੇ ਕਰਨੀ ਹੈ ਨਾ, ਮੁਆ ਕਬੀਰ ਰਮਤ ਸ੍ਰੀ ਰਾਮ ਹੈ। ਇਸ ਲਈ ਕੱਲੀ ਕਾਂਸ਼ੀ ਵਿੱਚ ਮਰ ਕੇ ਮੁਕਤੀ ਨਹੀਂ, ਮੁਕਤੀ ਵਾਹਿਗੁਰੂ ਦਾ ਨਾਮ ਜਪ ਕੇ ਪ੍ਰਾਪਤ ਹੁੰਦੀ ਹੈ।
ਗੌੜੀ ਕਬੀਰ ਜੀ ਚੋਆ ਚੰਦਨ ਮਰਦਨ ਅੰਗਾ, ਸੋ ਤਨ ਜਲੈ ਕਾਟ ਕੈ ਸੰਗਾ।
ਲੋ ਭਗਤ ਕਬੀਰ ਜੀ ਦੇ ਪਾਸ ਉਹ ਸੰਗਤ ਆਈ ਹੈ ਔਰ ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ ਸਾਨੂੰ ਉਪਦੇਸ਼ ਦਿਓ। ਤਾਂ ਭਗਤ ਕਬੀਰ ਜੀ ਨੇ ਜੋ ਉਥੋਂ ਦੇ ਲੋਕਾਂ ਦੀ ਸਾਧਾਰਨ ਦਸ਼ਾ ਸੀ ਉਹਨੂੰ ਇਸ ਸ਼ਬਦ ਵਿੱਚ ਬਿਆਨ ਕੀਤਾ ਹੈ। ਇਸ ਤਨ ਧਨ ਕੀ ਕਵਨ ਬਡਾਈ, ਤਾਰਨ ਪਰੈ ਉਰਵਾਰ ਨਾ ਜਾਈ ਰਹਾਓ। ਇਹਨਾਂ ਸਿਧਾਂਤਰੂ ਪੰਕਤੀਆਂ ਵਿੱਚ ਭਗਤ ਕਬੀਰ ਜੀ ਫਰਮਾਉਂਦੇ ਹਨ ਇਸ ਤਨ ਸਰੀਰ ਤੇ ਧਨ ਦੀ ਕਵਨ ਬਡਾਈ ਵੀ ਕਿਹੜੀ ਵਡਿਆਈ ਹੈ, ਤਾਰਨ ਪਰੈ ਉਰਵਾਰ ਨਾ ਜਾਈ। ਇਹ ਤਾਂ ਉਰਵਾਰ ਦਾ ਅਰਥ ਇੱਥੇ ਭਾਵ ਇਸ ਮਾਤ ਲੋਕ ਵਿੱਚ ਹੀ, ਇਸ ਸੰਸਾਰ ਦੇ ਵਿੱਚ ਹੀ ਧਰਤੀ ਉੱਤੇ ਹੀ ਪਰੈ ਦਾ ਅਰਥ ਡਿੱਗ ਪੈਂਦਾ, ਸਰੀਰ ਵੀ ਇੱਥੇ ਹੀ ਟੈ ਢੇਰੀ ਹੋ ਜਾਂਦਾ ਤੇ ਧਨ ਵੀ ਇੱਥੇ ਰਹਿ ਜਾਂਦਾ। ਨਾ ਜਾਈ, ਇਹ ਅੱਗੇ ਤਾਂ ਕਿਸੇ ਦੇ ਨਾਲ ਜਾਂਦਾ ਨਹੀਂ, ਨਾ ਸਰੀਰ ਕਿਸੇ ਦੇ ਨਾਲ ਜਾਂਦਾ, ਨਾ ਹੀ ਧਨ ਕਿਸੇ ਦੇ ਨਾਲ ਜਾਂਦਾ, ਤੇ ਇਹਦੀ ਭਾਈ ਫਿਰ ਕਿਹੜੀ ਵਡਿਆਈ ਹੋਈ, ਜਿਸ ਧਨ ਦੇ ਪਿੱਛੇ ਲੋਕ ਸਾਰੀ ਉਮਰ ਸਾਰੀ ਸ਼ਕਤੀ ਬਰਬਾਦ ਕਰ ਰਹੇ ਨੇ ਤੇ ਕਈ ਵਾਰੀ ਠੱਗੀਆਂ ਧੋਖੇ ਵੀ ਕਰਦੇ ਹਨ ਤੇ ਕਈ ਵਾਰੀ ਕਤਲਾਂ ਤੱਕ ਵੀ ਨੌਬਤ ਪਹੁੰਚ ਜਾਂਦੀ ਹੈ, ਚੋਰੀਆਂ ਵੀ ਹੁੰਦੀਆਂ ਨੇ, ਡਾਕੇ ਵੀ ਮਾਰਦੇ ਹਨ, ਪਰ ਭਗਤ ਜੀ ਕਹਿੰਦੇ ਇਸ ਤਨ ਤੇ ਧਨ ਦੀ ਕਿਹੜੀ ਵਡਿਆਈ ਹੈ, ਇਹਨੇ ਤਾਂ ਇੱਥੇ ਸੰਸਾਰ ਦੇ ਵਿੱਚ ਧਰਤੀ ਉੱਤੇ ਹੀ ਡਿੱਗ ਪੈਣਾ, ਨਾ ਜਾਈ ਇਹਨੇ ਪ੍ਰਲੋਕ ਵਿੱਚ ਸਾਡੇ ਨਾਲ ਨਹੀਂ ਜਾਣਾ। ਲਓ ਹੁਣ ਆਰੰਭ ਤੋਂ ਭਗਤ ਜੀ ਫਰਮਾਉਂਦੇ ਹਨ,
ਗੌੜੀ ਕਬੀਰ ਜੀ ਚੋਆ ਚੰਦਨ ਮਰਦਨ ਅੰਗਾ ਸੋ ਤਨ ਜਲੈ ਕਾਟ ਕੈ ਸੰਗਾ।
ਗੌੜੀ ਰਾਗ ਵਿੱਚ ਭਗਤ ਕਬੀਰ ਜੀ ਫਰਮਾਉਂਦੇ ਹਨ, ਗੁਰਮੁਖੋ ਚੋਆ ਚੰਦਨ, ਚੋਆ ਦਾ ਅਰਥ ਹੈ ਅਤਰ, ਫੁਲੇਲ, ਸੈਂਟ, ਪਰਫਿਊਮ ਆਦਿਕ, ਤੇ ਚੰਦਨ ਜੇ ਸਰੀਰ ਤੇ ਅੰਗਾਂ ਤੇ ਮਲਦਾ ਹੈ, ਸੋ ਤਨ ਜਲੈ ਕਾਠ ਕੈ ਸੰਗਾ, ਉਹੀ ਤਨ ਵੇਖ ਲੋ ਲੱਕੜਾਂ ਦੇ ਨਾਲ ਸੜਦਾ ਵੇਖਿਆ ਜਾਂਦਾ। ਆਹੀ ਸਰੀਰ ਹੈ ਨਾ ਜਿਹਦੇ ਉੱਤੇ ਮਨੁੱਖ ਅਤਰ ਫੁਲੇਲ ਵੀ ਲਾਉਂਦਾ ਹੈ ਤੇ ਇਹਦੇ ਅੰਗਾਂ ਤੇ ਚੰਦਨ ਵੀ ਮਲਦਾ ਹੈ, ਪਰ ਉਹੀ ਸਰੀਰ ਅਖੀਰ ਦੇ ਉੱਤੇ ਲੱਕੜਾਂ ਦੇ ਨਾਲ ਸੜ ਜਾਂਦਾ ਹੈ।
ਇਸ ਤਨ ਤਨ ਕੀ ਕਵਨ ਬਡਾਏ ਤਰਨ ਪਰ ਉਰਵਾਰ ਨਾ ਜਾਈ ਰਹਾਉ।
ਹਜ਼ੂਰ ਕਹਿੰਦੇ ਨੇ ਵੀ ਇਸ ਤਨ ਤੇ ਧਨ ਦੀ ਦੱਸੋ ਕਿਹੜੀ ਵਡਿਆਈ ਹੈ, ਇਹ ਤੇ ਇੱਥੇ ਹੀ ਧਰਤੀ ਉੱਤੇ ਪਿਆ ਰਹਿ ਜਾਂਦਾ, ਨਾਲ ਨੀ ਕਿਸੇ ਦੇ ਵੀ ਜਾਂਦਾ, ਨਾ ਸਰੀਰ ਜਾਂਦਾ ਨਾ ਹੀ ਤਨ ਪਦਾਰਥ ਕੋਈ ਨਾਲ ਜਾਂਦਾ ਹੈ। ਵਿਸਰਾਮ ਦੇ ਕੇ ਭਗਤ ਜੀ ਫਿਰ ਅੱਗੇ ਫਰਮਾਉਂਦੇ ਹਨ,
ਰਾਤ ਜੇ ਸੋਵੇ ਦਿਨ ਕਰੇ ਕੰਮ ਇੱਕ ਖਿਨਲੇ ਹਿਨਾ ਹਰ ਕੋ ਨਾਮ।
ਲੋ ਭਗਤ ਜੀ ਕਹਿੰਦੇ ਦੁਨੀਆਂ ਦੇ ਲੋਕਾਂ ਦੀ ਇਹ ਹਾਲਤ ਹੈ, ਦਿਨ ਕਰੇ ਕੰਮ, ਦਿਨੇ ਕੰਮ ਕਰਦੇ ਰਹਿੰਦੇ ਨੇ ਤੇ ਰਾਤ ਜੇ ਸੋਵੇ ਤੇ ਰਾਤ ਨੂੰ ਜਿਹੜੇ ਕੰਮ ਕਰਦੇ ਨੇ ਦਿਨੇ ਫਿਰ ਸੌ ਜਾਂਦੇ ਨੇ। ਲੋਕਾਂ ਦੇ ਭਾਣੇ ਇਹ ਦਿਨ ਕੰਮ ਵਾਸਤੇ ਬਣਿਆ ਹੋਇਆ ਤੇ ਰਾਤ ਸੌਣ ਵਾਸਤੇ ਬਣੀ ਹੋਈ ਹੈ। ਦਿਨੇ ਆਪਣੇ ਕੰਮ ਕਾਰ ਕਰਦੇ ਰਹਿੰਦੇ ਨੇ ਤੇ ਰਾਤ ਨੂੰ ਸੌ ਜਾਂਦੇ ਹਨ। ਇੱਕ ਖਨ ਲੇਹਨਾ ਹਰ ਕੋ ਨਾਮ, ਜੇ ਕੋਈ ਇਹਨਾਂ ਨੂੰ ਆਖੇ ਬਈ ਤੁਸੀਂ ਨਾਮ ਜਪਿਆ ਕਰੋ, ਨਿਤਨੇਮ ਕਰਿਆ ਕਰੋ, ਸਿਮਰਨ ਕਰਿਆ ਕਰੋ, ਕਹਿੰਦੇ ਸਾਡੇ ਕੋਲ ਟਾਈਮ ਕਿੱਥੇ, ਅਸੀਂ ਤਾਂ ਕੰਮ ਕਰਦੇ ਹਾਂ, ਸਾਡੇ ਕੋਲ ਤਾਂ ਸਿਰ ਖੁਰਕਣ ਦਾ ਵੀ ਟਾਈਮ ਨਹੀਂ ਹੈ। ਲੋ ਭਗਤ ਜੀ ਕਹਿੰਦੇ ਨੇ ਵੀ ਸਾਰਾ ਦਿਨ ਕੰਮ ਤਾਂ ਕਰ ਸਕਦੇ ਨੇ, ਸਾਰੀ ਸਾਰੀ ਰਾਤ ਸੁੱਤੇ ਵੀ ਪਏ ਰਹਿੰਦੇ ਨੇ। ਇੱਕ ਖਿਨ ਲੇਹ ਨਾ ਹਰ ਕੋ ਨਾ, ਪਰ ਇੱਕ ਖਿਨ ਮਾਤਰ ਵੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਨਹੀਂ ਲੈ ਸਕਦੇ, ਐਸੀ ਲੋਕਾਂ ਦੀ ਹਾਲਤ ਹੈ। ਚੰਗਿਆਈ ਆਲ ਕਰੇ ਬੁਰਿਆਈ ਹੋਏ ਸਿਰ, ਚੰਗੇ ਕੰਮ ਲਈ ਆਲਸ ਕਰਦੇ ਨੇ ਤੇ ਮਾੜੇ ਕੰਮ ਲਈ ਸ਼ੇਰ ਬਣ ਜਾਂਦੇ ਨੇ। ਆਹਰ ਸਭ ਕਰਦਾ ਫਿਰੈ ਆਹਰ ਇੱਕ ਨਾ ਹੋਏ, ਨਾਨਕ ਜੇ ਤਾਹਰ ਜਾ ਗੁਦਰੈ ਵਿਰਲਾ ਪਾਏ ਕੋਈ। ਅਸੀਂ ਹੋਰ ਤਾਂ ਸਾਰੇ ਆਹਰ ਕਰਦੇ ਹਾਂ, ਪਰ ਇੱਕ ਜਿਹੜਾ ਖਾਸ ਆਹਰ ਹੈ ਉਹ ਹੈ ਜੀਵਨ ਦੀ ਸਫਲਤਾ ਦਾ ਕਾਰਜ, ਉਹ ਨਹੀਂ ਅਸੀਂ ਕਰਦੇ। ਦੁਨਿਆਵੀ ਧੰਦੇ ਤਾਂ ਕਰਦੇ ਹਾਂ ਜਿਨ੍ਹਾਂ ਦੁਆਰਾ ਧਨ ਦੀ ਪ੍ਰਾਪਤੀ ਹੁੰਦੀ ਹੈ, ਪਰ ਜਿਸ ਦੁਆਰਾ ਪ੍ਰਲੋਕ ਸਵਰਨਾ ਹੈ ਉਸ ਧਰਮ ਦੀ ਕਮਾਈ ਵੱਲ ਸਾਡਾ ਕੋਈ ਧਿਆਨ ਨਹੀਂ ਜਾਂਦਾ। ਰਾਤ ਨੂੰ ਸੁੱਤੇ ਰਹਿੰਦੇ ਹਾਂ, ਦਿਨੇ ਕੰਮ ਕਾਰ ਕਰਦੇ ਹਾਂ, ਪਰ ਭਗਤ ਜੀ ਕਹਿੰਦੇ ਨੇ ਇੱਕ ਖਨ ਲੇਹਨਾ ਹਰ ਕੋ ਨਾਮ, ਖਿਨ ਮਾਤਰ ਵੀ ਇੱਕ ਅੱਧਾ ਮਿੰਟ ਸੈਕਿੰਡ ਵੀ ਕਦੇ ਭੁੱਲ ਕੇ ਵਾਹਿਗੁਰੂ ਦਾ ਨਾਮ ਨਹੀਂ ਲੈਂਦੇ।
ਹੱਥ ਤੜੋਰ ਮੁਖ ਖਾਇਓ ਤੰਬੋਰ, ਮਰਤੀ ਬਾਰ ਕਸਬਾ ਦਿਓ ਚੋਰ।
ਲੋ ਭਗਤ ਜੀ ਕਹਿੰਦੇ ਨੇ ਵੀ ਲੋਕਾਂ ਦਾ ਕਿਹੋ ਜਿਹਾ ਸੁਭਾਅ ਬਣਿਆ ਹੋਇਆ, ਹੱਥ ਤੜੋਰ ਮੁਖ ਖਾਇਓ ਤੰਬੋਰ, ਹੱਥਾਂ ਵਿੱਚ ਉਹਨਾਂ ਦੇ ਡੋਰ ਦਾ ਅਰਥ ਵੀ ਡੋਰ ਫੜੀ ਹੋਈ ਹੈ। ਵਿਦਵਾਨਾਂ ਨੇ ਇੱਥੇ ਤਿੰਨ ਪ੍ਰਕਾਰ ਦੇ ਅਰਥ ਕੀਤੇ ਨੇ। ਹੱਥ ਤਾਂ ਡੋਰ ਵੀ ਹੱਥ ਵਿੱਚ ਬਾਈ ਦੀਆਂ ਡੋਰਾਂ ਪਕੜੀਆਂ ਹੋਈਆਂ ਨੇ, ਹੱਥਾਂ ਵਿੱਚ ਤਾਂ ਬਾਈ ਦੀਆਂ ਡੋਰਾਂ ਪਕੜੀਆਂ ਨੇ। ਮੁੱਖ ਆਇਓ ਤੰਬੋਰ ਤੇ ਆਪਣੇ ਮੂੰਹ ਦੇ ਨਾਲ ਤੰਬੋਰ ਦਾ ਅਰਥ ਆ ਪਾਨਾਂ ਦੇ ਬੀੜੇ ਖਾਂਦੇ ਨੇ। ਕਾਂਸ਼ੀ ਵਿੱਚ ਲੋਕ ਪਾਨ ਬਹੁਤ ਖਾਂਦੇ ਨੇ ਹੁਣ ਵੀ, ਤੇ ਪਹਿਲਾਂ ਵੀ ਪਾਨ ਖਾਂਦੇ ਸਨ। ਉਹਨਾਂ ਦੀ ਹਾਲਤ ਭਗਤ ਜੀ ਨੇ ਬਿਆਨ ਕੀਤੀ ਹੈ ਵੀ ਹੱਥ ਵਿੱਚ ਤਾਂ ਬਾਈ ਦੀ ਡੋਰ ਹੁੰਦੀ ਹੈ ਤੇ ਮੂੰਹ ਨਾਲ ਪਾਨਾਂ ਦੇ ਬੀੜੇ ਖਾਂਦੇ ਨੇ। ਤੇ ਦੂਜਾ ਇਹਦਾ ਅਰਥ ਇਹ ਵੀ ਵਿਦਵਾਨਾਂ ਨੇ ਕੀਤਾ, ਹੱਥ ਤਾਂ ਡੋਰ ਵੀ ਹੱਥ ਵਿੱਚ ਘੋੜੇ ਦੀ ਡੋਰ ਲਗਾਮ ਹੁੰਦੀ ਹੈ, ਘੋੜੇ ਤੇ ਅਸਵਾਰ ਹੁੰਦੇ ਨੇ, ਤੇ ਮੁੱਖ ਆਇਓ ਤੰਬੋਰ ਤੇ ਮੂੰਹ ਦੇ ਨਾਲ ਪਾਨਾਂ ਦੇ ਬੀੜੇ ਖਾਂਦੇ ਨੇ। ਤੀਜਾ ਜਿਹੜਾ ਅਰਥ ਹੈ ਹੱਥ ਤਾਂ ਡੋਰ ਵੀ ਹੱਥ ਵਿੱਚ ਗੁੱਡੀ ਦੀ ਡੋਰ ਹੁੰਦੀ ਹੈ, ਕਿਉਂਕਿ ਇਹ ਲੋਕਾਂ ਦੇ ਵਿੱਚ ਨਾ ਤੇ ਬਾਜ ਰੱਖਣ ਦਾ ਸ਼ੌਕ ਹੈ ਤੇ ਨਾ ਹੀ ਘੋੜ ਸਵਾਰੀ ਦਾ ਕੋਈ ਸ਼ੌਕ ਹੈ, ਪਰ ਗੁੱਡੀਆਂ ਉਡਾਉਣ ਦਾ ਸ਼ੌਕ ਇਹਨਾਂ ਕਾਂਸ਼ੀ ਵਾਸੀਆਂ ਨੂੰ ਬਹੁਤ ਵਧੇਰੇ ਹੈ। ਇਸ ਲਈ ਵਿਦਵਾਨਾਂ ਨੇ ਇਹ ਅਰਥ ਵੀ ਕੀਤਾ ਹੈ, ਹਾਸ ਤਾਂ ਡੋਰ ਵੀ ਆਪਣੇ ਹੱਥਾਂ ਵਿੱਚ ਪਤੰਗ ਦੀ ਡੋਰ ਹੁੰਦੀ ਹੈ ਤੇ ਮੁੱਖ ਆਇਓ ਤੰਬੋਰ ਤੇ ਆਪਣੇ ਮੂੰਹ ਦੇ ਨਾਲ ਪਾਨਾਂ ਦੇ ਬੀੜੇ ਖਾਂਦੇ ਨੇ, ਨਾਲੇ ਪਤੰਗ ਉਡਾਉਂਦੇ ਨੇ, ਨਾਲੇ ਪਾਨ ਖਾਈ ਜਾਂਦੇ ਨੇ। ਮਰਤੀ ਬਾਰ ਕਸ ਬੰਦੇ ਉਹ ਚੋਰ। ਭਗਤ ਜੀ ਕਹਿੰਦੇ ਨੇ ਠੀਕ ਹੈ, ਹੁਣ ਤਾਂ ਤੁਸੀਂ ਕਹਿੰਦੇ ਸਾਡੇ ਕੋਲੇ ਨਾਮ ਜਪਣ ਲਈ ਸਮਾਂ ਨਹੀਂ ਹੈ, ਪਰ ਜਦੋਂ ਮਰਤੀ ਬਾਰ ਅੰਨ ਦਾ ਸਮਾਂ ਆਇਆ ਮਰਨ ਵੇਲੇ ਤੇ ਫੇਰ ਜਿਵੇਂ ਚੋਰ ਦੀਆਂ ਮੁਸ਼ਕਾਂ ਕਸ ਕੇ ਬੰਨਿਆ ਜਾਂਦਾ ਹੈ ਨਾ, ਤੇ ਇਸੇ ਤਰ੍ਹਾਂ ਮਰਤੀ ਬਾਰ ਕਸ ਬੰਨਦੇ ਹੋ ਚੋਰ, ਮਰਨ ਦੇ ਸਮੇਂ ਪਾਈ ਚੋਰਾਂ ਵਾਂਗੂ ਤੁਹਾਨੂੰ ਐਨ ਚੰਗੀ ਤਰ੍ਹਾਂ ਮੁਸ਼ਕਾਂ ਕਸ ਕੇ ਬੰਨਿਆ ਜਾਵੇਗਾ। ਭਾਵ ਜਿਹੜੇ ਜਮਦੂਤ ਨੇ ਗਲ ਸੰਗਲ ਕੱਤ ਚਲਾਇਆ, ਤੁਹਾਡੇ ਗਲ ਦੇ ਵਿੱਚ ਸੰਗਲ ਪਾ ਕੇ ਮੁਸ਼ਕਾਂ ਬੰਨ ਕੇ ਪੂਰਾ ਕਸ ਕੇ ਤੁਹਾਨੂੰ ਇੱਥੋਂ ਲੈ ਕੇ ਜਾਣਗੇ, ਕਿਉਂਕਿ ਜਿਹੜੇ ਲੋਕ ਵਾਹਿਗੁਰੂ ਦਾ ਨਾਮ ਨਹੀਂ ਨਾ ਜਪਦੇ ਫਿਰ ਉਹਨਾਂ ਦੀ ਹਾਲਤ ਉਸ ਚੋਰ ਵਰਗੀ ਹੁੰਦੀ, ਤੇ ਤਸਕਰ ਜੋ ਨਾਮ ਨਾ ਲੇਵੇ ਬਸ ਹੈ ਕੋਟ ਪਚਾਸਾ। ਜਿਵੇਂ ਚੋਰ ਫੜਿਆ ਜਾਵੇ ਨਾ ਤੇ ਫਿਰ ਉਹਦੀਆਂ ਮੁਸ਼ਕਾਂ ਬੰਨ ਕੇ ਪੂਰਾ ਖਿੱਚ ਕੇ ਮੁਸ਼ਕਾਂ ਬੰਨੀਆਂ ਜਾਂਦੀਆਂ ਨੇ, ਇਸੇ ਤਰ੍ਹਾਂ ਮਰਨ ਦੇ ਸਮੇਂ ਜਿਹੜੇ ਲੋਕ ਐਸ਼ ਪ੍ਰਸਤੀ ਵਿੱਚ ਅਵਾਰਾ ਗਰਦੀ ਵਿੱਚ ਜ਼ਿੰਦਗੀ ਬਰਬਾਦ ਕਰ ਜਾਂਦੇ ਹਨ, ਫਿਰ ਚੋਰਾਂ ਵਾਂਗੂ ਕੱਸ ਕੇ ਉਹਨਾਂ ਦੀਆਂ ਮੁਸ਼ਕਾਂ ਬੰਨੀਆਂ ਜਾਂਦੀਆਂ ਹਨ।
ਗੁਰਮਤ ਰਸ ਰਸ ਹਰ ਗੁਣ ਗਾਵੇ, ਰਾਮੈ ਰਾਮ ਰਮਤ ਸੁਖ ਪਾਵੇ।
ਲੋਕ ਚੌਥਾ ਅਰਥ ਹੋਰ ਵੀ ਕਿਸੇ ਵਿਦਵਾਨ ਨੇ ਕੀਤਾ, ਹਾਥ ਤਾਂ ਡੋਰ ਵੀ ਉਹ ਕਹਿੰਦੇ ਹਾਥ ਤਡੋਰ ਮੁੱਖ ਆਇਓ ਤੰਬੋਰ। ਬਈ ਕਈ ਲੋਕ ਇਹੋ ਜਿਹੇ ਨੇ ਜਿਹੜੇ ਹੱਥਾਂ ਨੂੰ ਤਡੋਰ ਦਾ ਅਰਥ ਇਕੱਠਾ ਪਾਠ ਮੰਨ ਕੇ ਵੀ ਉਹ ਹੱਥ ਤੜਦੇ ਨੇ, ਹੱਥ ਅੜਦੇ ਨੇ, ਭਾਵ ਲੋਕਾਂ ਕੋਲੋਂ ਮੰਗਦੇ ਫਿਰਦੇ ਨੇ ਤੇ ਮੂੰਹ ਦੇ ਨਾਲ ਪਾਨ ਖਾਂਦੇ ਫਿਰਦੇ ਨੇ। ਇਹ ਵੀ ਗਰੀਬੀ ਦੇ ਕਾਰਨ ਉੱਥੇ ਕੰਸ਼ੀ ਦੇ ਵਿੱਚ ਇਹ ਦੇਖਣ ਨੂੰ ਨਜ਼ਾਰਾ ਮਿਲਦਾ, ਨਾਲੇ ਪਾਨ ਖਾਈ ਜਾਂਦੇ ਨੇ ਤੇ ਨਾਲੇ ਉੱਥੇ ਉਹ ਹੱਥ ਅੜਦੇ ਨੇ ਵੀ ਆਏ ਗਏ ਯਾਤਰੂਆਂ ਕੋਲੋਂ ਕੋਈ ਪੈਸਾ ਟਕਾ ਮੰਗਦੇ ਰਹਿੰਦੇ ਨੇ। ਮਰਤੀ ਬਾਰ ਕਸ ਬੰਦੇ ਉਹ ਚੋਰ ਵੀ ਜਿਹੜੇ ਐਸੇ ਚੋਰ ਨੇ ਰੱਬ ਦੇ ਚੋਰ ਜਿਹੜੇ ਵਾਹਿਗੁਰੂ ਦਾ ਨਾਮ ਨੀ ਨਾ ਜਪਦੇ, ਮਰਨ ਦੇ ਵੇਲੇ ਉਹਨਾਂ ਨੂੰ ਐਨ ਕਸ ਕੇ ਬੰਨਿਆ ਜਾਂਦਾ ਤੇ ਮੁਸ਼ਕਾਂ ਬੰਨ ਕੇ ਅੱਗੇ ਤੋਰਿਆ ਜਾਂਦਾ ਹੈ।
ਗੁਰਮਤ ਰਸ ਰਸ ਹਰ ਗੁਣ ਗਾਵੇ, ਰਾਮੈ ਰਾਮ ਰਮਤ ਸੁਖ ਪਾਵੇ।
ਭਗਤ ਜੀ ਕਹਿੰਦੇ ਨੇ ਜਿਨ੍ਹਾਂ ਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਗੁਰਮਤ ਰਸ ਰਸ ਹਰ ਗੁਣ ਗਾਵੇ, ਜਿਨ੍ਹਾਂ ਜਿਸ ਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਉਹ ਗੁਰੂ ਦੀ ਮਤ ਨੂੰ ਧਾਰਨ ਕਰਕੇ ਤੇ ਫਿਰ ਪ੍ਰੇਮ ਦੇ ਵਿੱਚ ਬਾਣੀ ਦੇ ਰਸ ਵਿੱਚ ਰਸ ਰਸ ਕੇ ਹਰ ਗੁਣ ਗਾਵੇ, ਉਹ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦਾ ਹੈ, ਭਾਵ ਗੁਰਬਾਣੀ ਦਾ ਕੀਰਤਨ ਕਰਦਾ ਹੈ, ਰਾਮੈ ਰਾਮ ਰਮਤ ਸੁਖ ਪਾਵੇ, ਤੇ ਫਿਰ ਉਸ ਰਮੇ ਹੋਏ ਰਾਮ ਵਿਆਪਕ ਸਰੂਪ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦਿਆਂ ਜਪਦਿਆਂ ਸੁਖ ਪਾਵੇ, ਉਹ ਆਤਮਕ ਸੁਖ ਪ੍ਰਾਪਤ ਕਰ ਲੈਂਦਾ ਹੈ। ਭਾਵ ਜਿਹਦੇ ਉੱਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਉਹਨੂੰ ਇਹ ਜੀਵਨ ਸਫਲਤਾ ਦਾ ਮਾਰਗ ਪ੍ਰਾਪਤ ਹੋ ਜਾਂਦਾ ਹੈ। ਉਹ ਗੁਰੂ ਦੀ ਮਤ ਨੂੰ ਧਾਰਨ ਕਰਕੇ ਨਾਮ ਬਾਣੀ ਦੇ ਰਸ ਵਿੱਚ ਰਸ ਰਸ ਕੇ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦਾ ਹੈ ਤੇ ਫਿਰ ਵਾਹਿਗੁਰੂ ਦਾ ਨਾਮ ਜਪਦਿਆਂ ਜਪਦਿਆਂ ਆਤਮਕ ਸੁਖ ਨੂੰ ਪ੍ਰਾਪਤ ਕਰ ਲੈਂਦਾ ਹੈ।
ਕਿਰਪਾ ਕਰਕੇ ਨਾਮ ਦ੍ਰਿੜਾਈ, ਹਰ ਹਰ ਵਾਸ ਸੁਗੰਧ ਵਸਾਈ।
ਭਗਤ ਕਬੀਰ ਜੀ ਫਰਮਾਉਂਦੇ ਨੇ ਭਾਈ ਫਿਰ ਵਾਹਿਗੁਰੂ ਨੇ ਕਿਰਪਾ ਕਰਕੇ ਨਾਮ ਦ੍ਰਿੜਾਈ, ਉਸਨੂੰ ਨਾਮ ਦ੍ਰਿੜ ਕਰਵਾ ਦਿੱਤਾ। ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ ਨਾ ਤੇ ਫਿਰ ਗੁਰੂ ਪਰਮੇਸ਼ਰ ਦੀ ਕਿਰਪਾ ਦਾ ਸਦਕਾ ਉਹਦੇ ਹਿਰਦੇ ਵਿੱਚ ਨਾਮ ਵਸ ਜਾਂਦਾ ਹੈ। ਕਿਰਪਾ ਕਰਕੇ ਨਾਮ ਦ੍ਰਿੜਾਈ, ਗੁਰੂ ਪਰਮੇਸ਼ਰ ਜੀ ਕਿਰਪਾ ਕਰਕੇ ਉਹਨੂੰ ਨਾਮ ਦ੍ਰਿੜ ਕਰਵਾ ਦਿੰਦੇ ਹਨ। ਹਰ ਹਰ ਬਾਤ ਸੁਗੰਧ ਵਸਾਈ, ਫਿਰ ਉਹ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਨਾਮ ਰੂਪੀ ਚੰਦਨ ਦੀ ਜਿਹੜੀ ਵਾਸ਼ਨਾ ਹੈ ਤੇ ਭਗਤੀ ਦੀ ਸੁਗੰਧੀ ਹੈ ਉਹਦੇ ਅੰਦਰ ਵਸਾ ਦਿੰਦੇ ਨੇ। ਜਿਹਨੂੰ ਕਿਰਪਾ ਕਰਕੇ ਸਤਿਗੁਰੂ ਨਾਮ ਦ੍ਰਿੜ ਕਰਵਾ ਦਿੰਦੇ ਹਨ ਤੇ ਫਿਰ ਉਹ ਵਾਹਿਗੁਰੂ ਦੇ ਨਾਮ ਰੂਪੀ ਚੰਦਨ ਦੀ ਤੇ ਭਗਤੀ ਦੀ ਸੁਗੰਧੀ ਨੂੰ ਆਪਣੇ ਜੀਵਨ ਵਿੱਚ ਵਸਾ ਲੈਂਦਾ ਹੈ।
ਕਹਿਤ ਕਬੀਰ ਚੇਤ ਰਿਆਂਦਾ, ਸਤ ਰਾਮ ਝੂਠਾ ਸਭ ਤੰਦਾ।
ਜੋ ਭਗਤ ਕਬੀਰ ਜੀ ਕਹਿੰਦੇ ਨੇ ਕਿ ਇਹ ਅੰਨਿਆ ਮਾਨਸਿਕ ਤੌਰ ਤੇ ਜਿਹੜਾ ਅੰਨਾ ਮਨੁੱਖ ਹੈ ਉਹਨੂੰ ਅੰਧਾ ਸ਼ਬਦ ਦੁਆਰਾ ਭਗਤ ਜੀ ਸੰਬੋਧਨ ਕਰਦੇ ਨੇ। ਕਹਿਤ ਕਬੀਰ ਚੇਤ ਰੇ ਅੰਧਾ, ਕਹਿੰਦੇ ਅੰਨਿਆ ਤੂੰ ਇਸ ਗੱਲ ਨੂੰ ਚੇਤੇ ਕਰ, अथवा उस अकाल पुरख वाहिगुरु नूं चेते कर सत राम झूठा शब्द हुंदा। ओ अकाल पुरख वाहिगुरु दा नाम ही सच्चा है ते बाकी सब धंधा झूठा ही है। जिस धंधे दे विच तूं खचत होया ओ धंधा झूठा है, ओनू एक दिन छड के जाना पेगा। ते वाहिगुरु दा नाम ही सच्चा है, तू सच्चा नाम जप, ओदे नाल तेरे जीवन दी सफलता हो सकदी है।
गौड़ी कबीर जी ते पद चार चुके, जम ते उल्ट पाए है राम, दुख बिन से सुख की ओ विश्राम।
लोहन भगत कबीर जी दे अगे ते पदे, ओ तीन पदयां वाले शब्द अगे आ रहे ने। पिछले दो शब्द पंच पदे सिरलेख आए ने, हुण ते पदे तीन पौड़ियां वाले ते एक एक पौड़ी वे चार तुके, चार चार तुकां वाले। एदे थले भी दो अंक बरीक लग्या भी दो शब्द इस किस्म दे भगत जी दे अगे आ रहे हन। रहाउ दियां पंक्तियां विच भगत जी फरमाउंदे हन, अब मोहे सर्ब कुशल कर मन्या, शांत पई जब गोबिंद जानिया। रहाउ भगत जी कहिंदे ने, जब गोबिंद जानिया, जदों मैं उस गोबिंद अकाल पुरख वाहिगुरु नूं जान लिया, शांत पई, मैनूं आत्मक शांति प्राप्त हो गई। अब मोहे सर्ब कुशल कर मन्या, ते हुण ते मैं सब कुछ सारा जीवन सुख रूप करके मन लिया है। भाव जदों वाहिगुरु परमेश्वर नूं अपना बना लिया, उस अकाल पुरख वाहिगुरु दा परोख ज्ञान सानूं हासिल हो गया। इहदे नाल मन नूं भी शांति प्राप्त हो गई ते होर भी सारा जिहड़ा वातावरण सी बदल के सुखावां हो गया। ते हुण असीं सारा कुछ ही सुख रूप करके मन्निया है। लो रंभ तों भगत कबीर जी फरमाउंदे ने, जम ते उल्ट पए है राम, दुख बिनसे सुखियो विश्राम। गुरमुखो जेडे जम सन ओह हुण उल्ट के राम गण बन गए। एदा मतलब ए है जेडे पापी पुरश ने उन्हां नूं जमदूत लैण वास्ते आउंदे ने, ते जेडे वाहिगुरु दे प्यारे ने संत भगत लोक ने उन्हां नूं राम गण लैण वास्ते आउंदे ने। राम गण वाहिगुरु दे सेवकां नूं आखिया, संतां भगतां नूं आखिया है, ते जेड़े वाहिगुरु दे प्यारे ने उन्हां नूं वाहिगुरु दे दास लैण वास्ते आउंदे ने उन्हां नूं राम गण किया है। भगत कबीर जी कहिंदे ने, जद तों असीं वाहिगुरु परमेश्वर नूं जान लिया है ते फिर आ सारा कुछ ही वातावरण बदल चुकिया है। जम ते उल्ट पए है राम, जमा तो उल्ट के भी जेड़े जमदूत सन ओ राम गण बन गए ने। दुख बिनसे सुखियो विश्राम, सारे दुख भी नाश हो गए ते सुख दे विच असां विश्राम आराम प्राप्त कर लिया है, अथवा सुख दे विच साडा विश्राम हो गया है।
बैरी उल्ट पै है मिता, सागत उल्ट सुजन पै चिता।
लो भगत जी कहिंदे ने, जदों वाहिगुरु दी कृपा हो गई, बैरी उल्ट पै है मिता, जेड़े साडे वैरी सन ओह उल्ट के साडे मित्र बन गए ने। जेड़े साडे वैरी सन, साडे नाल ईरखा पाप वैर पाव रखते सन, वह साडे मित्र बन गए। साकत उल्ट सुजन पे चीता, जेडे साकत पुरश सन ओ उल्ट के सुजन पे चीता, अपने चितों अपने दिलों सुजन पे दा अर्थ है भी वह सुहिरद जन बन गए, पाव साडे नाल प्यार करन वाले हमदर्दी रखन वाले हो गए हन।
अब मोहे सर्व कुशल कर मान्या, शांत पई जब गोबिंद जान्या। रहाओ
लो भगत जी कहिंदे ने, हुण ते मैं सारा कुछ कुशल कर मान्या, सुख रूप करके मन्निया है, शांत पई जब गोबिंद जान्या। जदों अकाल पुरख वाहिगुरु नूं जान लिया, उस वेले साडे मन नूं शांति प्राप्त हो गई ते सारा ए माहौल ही बदल गया है, सारा कुछ होर दा होर ही बन गया है। जेड़े जमदूत सन ओ राम गण वाहिगुरु दे दास बन गए, दुख नाश हो गए, उन्हां दी थां ते सुख ने आके विश्राम कर लिया। वैरी उल्ट के मित्र हो गए, साकत उल्ट के बदल के ओ चित्तों सुहिरद जन बन गए, साडे नाल हमदर्दी प्यार रखण वाले बन गए ने। ए सारी वाहिगुरु दी कृपा दे नाल ही ए करामात वापरी है।
तन मैं होती कोट उपाद उल्ट पई सुख सहज समाद।
रहाओ विश्राम दे के भग जी कहिंदे ने तन मैं होती कोट उपाद, पहला साडे तन शरीर दे विच करोड़ां ही उपाधियां सन, भाव मन दे विच कई तरह दे झगड़े कलेश तौखले फिकर बने रहिंदे सन, उल्ट पई सुख सहज समाद। हुण ऐसी वाहिगुरु की कृपा हो गई है, हुण ओ अवस्था बदल के हुण साडी आत्मक सुख की समाधि बन गई है। इहदा मतलब यह है जिन्नियां उपाधियां सन, मन दे खदशे सन, फिकर सन, तौखले सन, गम सन, ओ सारे नाश हो गए ते हुण साडे मन की अवस्था बदल के सुख सहज समाध आत्मक अडोल अवस्था की समाधि वाली बन गई है। ਹੁਣ ਅਸੀਂ ਆਤਮਕ ਸੁਖ ਪ੍ਰਾਪਤ ਕਰ ਰਹੇ ਹਾਂ।
ਆਪ ਪਛਾਣੈ ਆਪੈ ਆਪ, ਰੋਗ ਨ ਵਿਆਪੈ ਤੀਨੋ ਤਾਪ।
ਲੋ ਭਗਤ ਜੀ ਕਹਿੰਦੇ ਨੇ ਆਪ ਪਛਾਣੈ ਆਪੈ ਆਪ, ਹੁਣ ਅਸੀਂ ਆਪਣੇ ਆਪ ਆਪਣੇ ਆਪੇ ਨੂੰ ਪਛਾਣ ਲਿਆ ਹੈ, ਭਾਵ ਅਸਲੀ ਜੋ ਸਾਡਾ ਵਾਸਤਵ ਆਪਾ ਹੈ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ। ਆਪ ਪਛਾਣੈ ਆਪੈ ਆਪ, ਹੁਣ ਆਪਣੇ ਆਪ ਅਸੀਂ ਆਪਣੇ ਆਪੇ ਨੂੰ ਪਛਾਣ ਲਿਆ ਹੈ। ਰੋਗ ਨਾ ਵਿਆਪੈ ਤੀਨੋ ਤਾਪ, ਹੁਣ ਨਾ ਤੇ ਸਾਨੂੰ ਹਉਮੈ ਦਾ ਰੋਗ ਹੀ ਵਿਆਪਦਾ ਹੈ, ਕਿਉਂਕਿ ਜਦੋਂ ਆਪਣੇ ਸ਼ੁੱਧ ਆਪੇ ਦੀ ਅਨੁਭਵਤਾ ਹੋ ਗਈ, ਨਾ ਤੇ ਹਉਮੈ ਦਾ ਰੋਗ ਹੀ ਹੁਣ ਚਿੰਬੜਦਾ ਹੈ, ਤੇ ਨਾ ਹੀ ਜਿਹੜੇ ਤਿੰਨ ਤਾਪ ਨੇ ਆਦਿ ਵਿਆਦੀ ਉਪਾਧੀ ਇਹੀ ਸਾਨੂੰ ਸਤਾਉਂਦੇ ਹਨ।
ਆਪ ਮਨ ਉਲਟ ਸਨਾਤਨ ਹੁਆ, ਤਪ ਜਾਣਿਆ ਜਪ ਜੀਵਤ ਮੂਆ।
ਲੋ ਭਗਤ ਜੀ ਫਰਮਾਉਂਦੇ ਨੇ ਇਹ ਜਿਹੜਾ ਸਾਡਾ ਮਨ ਸੀ ਨਾ, ਇਹ ਹੁਣ ਉਲਟ ਕੇ ਸਨਾਤਨ ਹੁਆ, ਜਿਹੜਾ ਇਹਦਾ ਪੁਰਾਤਨ ਅਸਲੀ ਰੂਪ ਸੀ ਜੋਤ ਸਰੂਪ ਉਹ ਬਣ ਗਿਆ, ਭਾਵੇਂ ਸਾਡਾ ਮਨ ਉਲਟ ਕੇ ਸਨਾਤਨ ਦਾ ਅਰਥ ਜਿਹੜਾ ਸਭ ਤੋਂ ਪੁਰਾਤਨ ਤੇ ਅਨਾਦੀ ਸਰੂਪ ਅਕਾਲ ਪੁਰਖ ਹੈ, ਇਹ ਮਨ ਉਲਟ ਕੇ ਉਹਦਾ ਰੂਪ ਹੋ ਗਿਆ ਹੈ। ਤਬ ਜਾਣੇ ਆ ਜਬ ਜੀਵਤ ਮੂਆ, ਇਸ ਮਨ ਨੇ ਉਸ ਸਨਾਤਨ ਰੂਪ ਨੂੰ ਉਸ ਵੇਲੇ ਜਾਣਿਆ ਜਬ ਜੀਵਤ ਮੂਆ, ਜਦੋਂ ਜੀਵਤ ਭਾਵ ਤੋਂ ਮਰ ਗਿਆ। ਇਹਦਾ ਮਤਲਬ ਇਹ ਹੈ ਜਦੋਂ ਮਨ ਮਨੋ ਭਾਵ ਦੀ ਅਵਸਥਾ ਨੂੰ ਪ੍ਰਾਪਤ ਹੋ ਗਿਆ, ਮਨ ਦੇ ਫੁਰਨੇ, ਮਨ ਦੇ ਤਰੰਗ, ਮਨ ਦੇ ਸੰਕਲਪ ਵਿਕਲਪ ਸਾਰੇ ਸ਼ਾਂਤ ਹੋ ਗਏ, ਤੇ ਫੇਰ ਉਸ ਅਵਸਥਾ ਦਾ ਪਤਾ ਲੱਗਿਆ।
ਕਹੋ ਕਬੀਰ ਸੁਖ ਸਹਿ ਸਮਾਵੋ, ਆਪ ਨਾ ਡਰੋ ਨਾ ਅਵਰ ਡਰਾਵੋ।
ਲੋ ਭਗਤ ਜੀ ਕਹਿੰਦੇ ਨੇ ਵੀ ਹੁਣ ਤੇ ਅਸੀਂ ਕਹੋ ਕਬੀਰ ਸੁਖ ਸਹਿਜ ਸਮਾਵੋ, ਅਸੀਂ ਹੁਣ ਆਤਮਕ ਅਡੋਲ ਅਵਸਥਾ ਦੇ ਸੁਖ ਦੇ ਵਿੱਚ ਲੀਨ ਹੋਏ ਰਹਿੰਦੇ ਹਾਂ, ਆਤਮਕ ਅਡੋਲ ਅਵਸਥਾ ਦੇ ਸੁਖ ਦੇ ਵਿੱਚ ਅਸੀਂ ਅਭੇਦ ਹੋਏ ਰਹਿੰਦੇ ਹਾਂ। ਹੁਣ ਐਸੀ ਸਾਨੂੰ ਅਵਸਥਾ ਪ੍ਰਾਪਤ ਹੋ ਗਈ, ਆਪ ਨਾ ਡਰੋ ਨਾ ਅਸੀਂ ਕਿਸੇ ਤੋਂ ਆਪ ਡਰਦੇ ਹਾਂ, ਨਾ ਅਵਰ ਡਰਾਵੋ ਨਾ ਹੀ ਅਸੀਂ ਕਿਸੇ ਨੂੰ ਹੋਰ ਡਰਾਉਣੇ ਹੀ ਹਾਂ। ਡਰਨਾ ਤੇ ਡਰਾਉਣਾ ਪਸ਼ੂਆਂ ਦਾ ਸੁਭਾਵ ਹੁੰਦਾ, ਇਸੇ ਲਈ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਅਸਲੀ ਜਿਹੜੀ ਗਿਆਨੀ ਗਿਆਨਵਾਨ ਪੁਰਸ਼ ਦੀ ਅਵਸਥਾ ਕਿਹੋ ਜਿਹੀ ਹੁੰਦੀ ਹੈ ਉਹਦਾ ਨਿਰਣਾ ਕਰਦਿਆਂ ਹੋਇਆਂ ਫਰਮਾਇਆ ਹੈ, ਪੈ ਕਾਹੂ ਕੋ ਦੇਤ ਨਹਿ ਨਹਿ ਪੈ ਮਾਨਤ ਆਨ, ਕਹੋ ਨਾਨਕ ਸੁਨ ਰੇਮਨਾ ਗਿਆਨੀ ਤਾਹਿ ਬਖਾਨ। ਇਹ ਗਿਆਨਵਾਨ ਪੁਰਸ਼ ਦੀ ਅਵਸਥਾ ਹੈ, ਉਹ ਨਾ ਕਿਸੇ ਤੋਂ ਡਰਦਾ ਹੈ ਨਾ ਕਿਸੇ ਨੂੰ ਡਰਾਉਂਦਾ ਹੀ ਹੈ। ਡਰਨਾ ਕਾਇਰਤਾ ਦਾ ਪ੍ਰਤੀਕ ਹੈ ਤੇ ਡਰਾਉਣਾ ਇਹ ਜ਼ੁਲਮ ਦਾ ਪ੍ਰਤੀਕ ਹੈ, ਇਸੇ ਲਈ ਜਿਹੜਾ ਭਗਤ ਹੈ ਨਾ ਤੇ ਉਹ ਕਾਇਰ ਹੀ ਹੁੰਦਾ ਹੈ ਤੇ ਨਾ ਹੀ ਉਹ ਜ਼ਾਲਮ ਸੁਭਾਅ ਦਾ ਮਾਲਕ ਹੁੰਦਾ, ਇਸੇ ਲਈ ਉਹ ਆਪਣੀ ਬੇਪਰਵਾਹੀ ਦੇ ਵਿੱਚ ਹੀ ਸਮਾਂ ਬਤੀਤ ਕਰਦਾ ਹੈ। ਭਗਤ ਜੀ ਕਹਿੰਦੇ ਨਾ ਮੈਂ ਕਿਸੇ ਤੋਂ ਡਰਦਾ ਹਾਂ ਤੇ ਨਾ ਹੀ ਮੈਂ ਕਿਸੇ ਨੂੰ ਡਰਾਉਣਾ ਹਾਂ, ਜਿਵੇਂ ਆਮ ਪਸ਼ੂ ਤਕੜੇ ਤੋਂ ਡਰਦੇ ਨੇ ਮਾੜੇ ਨੂੰ ਡਰਾਉਂਦੇ ਹਨ, ਪਰ ਵਾਹਿਗੁਰੂ ਦੇ ਭਗਤਾਂ ਦਾ ਸੁਭਾਅ ਇਸ ਤੋਂ ਵੱਖਰਾ ਹੁੰਦਾ ਹੈ, ਉਹ ਨਾ ਆਪ ਕਿਸੇ ਤੋਂ ਡਰਦੇ ਨੇ ਤੇ ਨਾ ਹੀ ਕਿਸੇ ਨੂੰ ਹੋਰ ਡਰਾਉਂਦੇ ਹੀ ਹਨ, ਉਹ ਹਮੇਸ਼ਾ ਲਈ ਆਪਣੀ ਮੌਜ ਵਿੱਚ ਆਪਣੇ ਆਨੰਦ ਵਿੱਚ ਹੀ ਸਮਾਂ ਬਤੀਤ ਕਰਦੇ ਹਨ। ਸੋ ਭਗਤ ਕਬੀਰ ਜੀ ਨੇ ਮਹਾਨ ਬਖਸ਼ਿਸ਼ ਕੀਤੀ, ਪਾਵਨ ਪਵਿੱਤਰ ਸੁੰਦਰ ਅਮੋਲਕ ਉਪਦੇਸ਼ ਬਖਸ਼ੇ ਨੇ, ਆਪਾਂ ਇਹਨਾਂ ਨੂੰ ਸੁਣਿਆ ਤੇ ਸੁਣ ਕੇ ਮਨ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਕਹੋ ਕਬੀਰ ਸੁਖ ਸਹਿ ਸਮਾਵੋ, ਆਪ ਨਾ ਡਰੋ ਨਾ ਅਬਰ ਡਰਾਵੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।